ਸੱਚ ਲੱਭਦਾ ਹੀ ਨਹੀਂ। ਬਸ ਇਹ ਤੇ ਆਵੇ ਇੱਕ ਸ਼ਤਰੰਜ ਵਾਲੀ ਖੇਡ। ਕੀ ਮਿੱਤਰ ਜਾਂ ਰਿਸ਼ਤੇਦਾਰ, ਕੀ ਪੰਡਿਤ ਜਾਂ ਮੂਰਖ, ਕੀ ਆਪਣੇ ਤੇ ਪਰਾਏ ਜਦੋਂ ਵੀ ਆਪਸ ਵਿੱਚ ਮਿਲਦੇ ਨੇ ਉੱਤੋਂ ਹੋਰ ਤਰ੍ਹਾਂ ਹੁੰਦੇ ਨੇ, ਪਰ ਅੰਦਰੋਂ ਹੋਰ। ਸਾਰੇ ਜਣੇ ਆਪੋ ਆਪਣੀ ਖੁਦਗਰਜ਼ੀ ਜਾਂ ਸੈਲਫਿਸ਼ਨੈਸ ਵਿੱਚ ਰਹਿੰਦੇ ਨੇ। ਜਦੋਂ ਮੈਂ ਦੋ ਮਿੱਤਰਾਂ ਨੂੰ ਗਲਵਕੜੀ ਲੈ ਕੇ ਮਿਲਦਿਆਂ ਵੇਖਣਾ ਤਾਂ ਮਨ ਵਿੱਚ ਸੋਚਣਾ, ਇਹਨਾਂ ਦੋਵਾਂ ਦੇ ਦਿਲ ਤਾਂ ਖੁਦਗਰਜ਼ੀ ਵੱਲ ਜਾ ਰਹੇ ਨੇ ਤੇ ਇੱਕ ਦੂਜੇ ਤੋਂ ਵੱਧ ਲਾਭ ਉਠਾਉਣਾ ਚਾਹੁੰਦੇ ਨੇ, ਪਰ ਮਿਲਦੇ ਇਸ ਤਰ੍ਹਾਂ ਨੇ ਬਈ ਜਿਵੇਂ ਇੱਕ ਦੂਜੇ ਲਈ ਬਹੁਤ ਪਿਆਰ ਤੇ ਕੁਰਬਾਨੀ ਕਰ ਰਹੇ ਹੋਣ। ਵਕੀਲ ਹੋਰੀ ਆਖਣ ਲੱਗੇ, ਬਿਲਕੁਲ ਠੀਕ, ਮੇਰਾ ਵੀ ਇਹ ਹੀ ਤਜਰਬਾ ਹੈ। ਤੁਸੀਂ ਤੇ ਮੈਂ ਇੱਕੋ ਜਿਹੇ ਖਿਆਲਾਂ ਵਾਲਾ। ਤੇ ਫਿਰ ਵਾਟੀ ਵੱਲ ਵੇਖ ਕੇ ਕਹਿਣ ਲੱਗੇ, ਲੈ ਲੱਗ ਗਿਆ ਹੀ ਪਤਾ। ਡਾਕਟਰ ਹੋਰਾਂ ਨੇ ਜਵਾਬ ਦਿੱਤਾ, ਨਹੀਂ ਵਕੀਲ ਸਾਹਿਬ, ਤੁਹਾਡਾ ਤੇ ਮੇਰਾ ਫਰਕ ਹੈ। ਮੈਂ ਇਸ ਹਾਲਤ ਨੂੰ ਵੇਖ ਕੇ ਇਹ ਇਨਸਾਨ ਦੀ ਇੱਕ ਬਿਮਾਰੀ ਸਮਝਣਾ, ਇਸ ਨੂੰ ਮਾੜਾ ਜਾਣਦਾ ਤੇ ਇਸ ਤੋਂ ਉੱਚੀ ਸੁੱਚੀ ਇੱਕ ਹਾਲਤ ਹੈ ਜੋ ਮੈਨੂੰ ਪਿਆਰੀ ਲੱਗਦੀ ਹੈ। ਤੁਸੀਂ ਇਸ ਹਾਲਤ ਨੂੰ ਚੰਗਾ ਸਮਝਦੇ ਹੋ, ਭਾਵ ਤੁਸੀਂ ਇਸ ਸੈਲਫਿਸ਼ਨੈਸ ਨੂੰ ਚੰਗਾ ਸਮਝਦੇ ਹੋ, ਇਸ ਵਿੱਚ ਵਰਤਦੇ ਹੋ ਤੇ ਉਸ ਤੋਂ ਉੱਚੀ ਹਾਲਤ ਨੂੰ ਮੰਨਣ ਵਾਲੇ ਨਹੀਂ। ਸੋ ਮੇਰਾ ਤੇ ਤੁਹਾਡਾ ਜ਼ਮੀਨ ਅਸਮਾਨ ਦਾ ਫਰਕ ਹੈ। ਤੁਸੀਂ ਇਸ ਸੈਲਫਿਸ਼ਨੈਸ ਵਿੱਚ ਪ੍ਰਸੰਨ ਹੋ ਤੇ ਮੈਨੂੰ ਸਗੋਂ ਇਸ ਸੈਲਫਿਸ਼ਨੈਸ ਤੇ ਹਰ ਵੇਲੇ ਨਾਰਾਜ਼ਗੀ ਹੁੰਦੀ ਹੈ। ਅੱਛਾ, ਅੱਜ ਮੈਨੂੰ ਕਾਹਲ ਹੈ, ਫਿਰ ਕਦੇ ਗੱਲਾਂ ਕਰਾਂਗਾ। ਇਹਨਾਂ ਕਹਿੰਦਿਆਂ ਡਾਕਟਰ ਹੋਰੀ ਬਾਹਰ ਨਿਕਲ ਆਏ, ਪਰ ਉਹਨਾਂ ਦੇ ਹਿਰਦੇ ਦੀ ਹਾਲਤ ਇਸ ਤਰ੍ਹਾਂ ਦੀ ਸੀ ਜਿਵੇਂ ਕਿਤੇ ਸੋਹਣੇ ਫੁੱਲਾਂ ਨੂੰ ਕਿਤੇ ਕੋਲਿਆਂ ਦੇ ਕੋਲ ਪਿਆ ਵੇਖ ਕੇ ਕਿਸੇ ਕੋਮਲ ਹਿਰਦੇ ਵਾਲੇ ਬੰਦੇ ਦੀ ਹਾਲਤ ਹੁੰਦੀ। ਡਾਕਟਰ ਹੋਰੀ ਬਾਬੇ ਲਈ ਉਦਾਸ ਸਨ, ਪਰ ਬਾਬਾ ਜੀ ਅੱਗੋਂ ਮਿਲੇ ਤਾਂ ਉਹਨਾਂ ਦਾ ਮੱਥਾ ਖਿੜਿਆ ਹੋਇਆ ਸੀ। ਬਾਬਾ ਜੀ ਕਹਿਣ ਲੱਗੇ, ਵੇਖੋ ਜੈਸਾ ਮਨ ਆਪਣਾ ਪਰ ਮਨ ਤੈਸਾ, ਇਹ ਇੱਕ ਅਸੂਲ ਹੈ, ਆਪਣੇ ਵਰਗਾ ਸਾਰਿਆਂ ਨੂੰ ਵੇਖੋ। ਜਿਹੋ ਜਿਹਾ ਤੁਹਾਨੂੰ ਆਪਣਾ ਆਪਾ ਪਿਆਰਾ ਹੈ, ਇਸੇ ਤਰ੍ਹਾਂ ਸਾਰਿਆਂ ਵਿੱਚ ਆਪਣੇ ਆਪ ਦਾ ਰੂਪ ਵੇਖੋ। ਪਰ ਡਾਕਟਰ ਜੀ, ਇਸ ਤੋਂ ਵੀ ਉੱਚਾ ਇੱਕ ਹੋਰ ਅਸੂਲ ਹੈ ਜਿਹੜਾ ਗੁਰੂ ਬਾਬੇ ਨੇ ਕਿਹਾ, ਉਹ ਹੈ ਉਰਧਾਰੈ ਜੋ ਅੰਤਰਨਾਮ ਸਰਬ ਮੈਂ ਪੇਖੈ ਭਗਵਾਨ। ਜਿਸ ਦੇ ਅੰਦਰ ਨਾਮ ਦਾ ਨਿਵਾਸ ਹੋ ਗਿਆ ਉਹ ਸਭ ਹਿਰਦਿਆਂ ਵਿੱਚ ਵਾਹਿਗੁਰੂ ਨੂੰ ਵਿਆਪਕ ਵੇਖਦਾ। ਡਾਕਟਰ ਜੀ, ਗੁਰੂ ਜੀ ਦੇ ਇਹਨਾਂ ਬਚਨਾਂ ਦੀ ਵਿਚਾਰ ਵੀ ਜ਼ਰੂਰ ਕਰਨਾ। ਡਾਕਟਰ ਹੋਰਾਂ ਨੂੰ ਕਾਹਲ ਸੀ, ਸੋ ਬੜੇ ਸਤਿਕਾਰ ਨਾਲ ਛੇਤੀ ਬਾਬਾ ਜੀ ਤੋਂ ਆਗਿਆ ਲੈ ਕੇ ਚਲੇ ਗਏ। ਬਸ ਕੁਝ ਦੇਰ ਮਗਰੋਂ ਪੁਲਿਸ ਦਾ ਇੱਕ ਸਿਪਾਹੀ ਬਾਬੇ ਦਾ ਘਰ ਪੁੱਛਦਾ ਆਇਆ ਤੇ ਥਾਣੇਦਾਰ ਦਾ ਸੁਨੇਹਾ ਲਿਆਇਆ ਕਿ ਵਕੀਲ ਹੋਰੀ ਕਚਹਿਰੀ ਜਾਣ ਜੋਗੇ ਹੋਏ ਨੇ ਕਿ ਨਹੀਂ, ਅਸੀਂ ਤੇ ਮੁਕਦਮਾ ਅੱਗੇ ਚਲਾਉਣਾ। ਇਸ ਦਾ ਜਵਾਬ ਬਾਬਾ ਡਾਕਟਰ ਜੀ ਤੋਂ ਦਿਵਾਉਣਾ ਚਾਹੁੰਦਾ ਸੀ, ਪਰ ਡਾਕਟਰ ਹੋਰੀ ਤੇ ਚਲੇ ਗਏ ਸਨ। ਸੋ ਆਪਣੇ ਪੁੱਤਰ ਨੂੰ ਘੋੜੀ ਤੇ ਭਿਜਵਾ ਕੇ ਇਹ ਸੁਨੇਹਾ ਦੇ ਕੇ ਤੋਰ ਦਿੱਤਾ ਬਈ ਡਾਕਟਰ ਜੀ ਤੋਂ ਜਵਾਬ ਲਿਖਵਾ ਲਿਆਓ ਜੋ ਥਾਣੇਦਾਰ ਵੱਲ ਘੱਲਿਆ ਜਾਏ। ਬਾਬੇ ਦੀ ਮਰਜ਼ੀ ਸੀ ਕਿ ਬਿਮਾਰ ਨੂੰ ਇਸ ਗੱਲ ਦਾ ਪਤਾ ਨਾ ਲੱਗੇ, ਪਰ ਵਕੀਲ ਸਾਹਿਬ ਦੀ ਘਰਵਾਲੀ ਨੇ ਸੁਭਾਗ ਜੀ ਤੋਂ ਪਤਾ ਕਰ ਲਿਆ ਬਈ ਵਕੀਲ ਸਾਹਿਬ ਕਰਕੇ ਸਾਰੇ ਜਣੇ ਬੜੇ ਤਿਲਮਿਲ ਕਰ ਰਹੇ ਸਨ ਤੇ ਉਡੀਕ ਕਰ ਰਹੇ ਸਨ ਵੀ ਬਾਬਾ ਆਵੇ ਤਾਂ ਪੱਕਾ ਪਤਾ ਕਰੇ, ਪਰ ਬਾਬਾ ਉਸ ਵੇਲੇ ਤੱਕ ਅੰਦਰ ਹੀ ਨਾ ਆਇਆ ਜਦੋਂ ਤੱਕ ਡਾਕਟਰ ਵੱਲੋਂ ਜਵਾਬ ਨਾ ਆਇਆ। ਤੇ ਡਾਕਟਰ ਦਾ ਜਵਾਬ ਇਹ ਸੀ ਕਿ ਬਿਮਾਰ ਅਜੇ ਸਫ਼ਰ ਕਰਨ ਦੇ ਲਾਇਕ ਨਹੀਂ ਨੇ, ਸੋ ਬਾਬੇ ਨੂੰ ਪੁਲਿਸ ਵਾਲੇ ਨੂੰ ਇਹ ਜਵਾਬ ਦੇ ਕੇ ਤੋਰ ਦਿੱਤਾ। ਹੁਣ ਦਿਨ ਢਲਣ ਦਾ ਵੇਲਾ ਹੋ ਗਿਆ। ਬਾਬਾ ਅੰਦਰ ਗਿਆ। ਅੱਗੋਂ ਵਕੀਲ ਨੇ ਸਾਰਾ ਹਾਲ ਪੁੱਛਿਆ ਤਾਂ ਬਾਬੇ ਨੇ ਦੱਸ ਦਿੱਤਾ ਕਿ ਇਸ ਤਰ੍ਹਾਂ ਸੁਨੇਹਾ ਆਇਆ ਸੀ ਤੇ ਇਸ ਤਰ੍ਹਾਂ ਡਾਕਟਰ ਕੋਲੋਂ ਉੱਤਰ ਲਿਖਵਾ ਕੇ ਕੱਲ ਦਿੱਤੇ। ਇਸ ਤਰ੍ਹਾਂ ਬੈਰਿਸਟਰ ਸਾਹਿਬ ਕੁਝ ਤੇ ਬਾਬੇ ਦੀ ਅਕਲ ਤੇ ਹਮਦਰਦੀ ਤੇ ਖੁਸ਼ ਹੋਏ ਤੇ ਕੁਝ ਪੁਲਿਸ ਦੀ ਸਖਤੀ ਤੋਂ ਦੁਖੀ ਹੋਏ। ਕਿੰਨੀਆਂ ਗਾਲੀਆਂ ਕੱਢ ਕੇ ਕਹਿਣ ਲੱਗੇ, ਮੈਨੂੰ ਸਮਝ ਨਹੀਂ ਆਉਂਦੀ ਕਿ ਪੁਲਿਸ ਇਹਨਾਂ ਦੁੱਖ ਕਿਉਂ ਦਿੰਦੀ। ਇਹ ਹਾਲਤ ਵੇਖ ਕੇ ਬਾਬਾ ਜੀ ਮੁਸਕਰਾ ਪਏ। ਬਾਬੇ ਨੂੰ ਮੁਸਕਰਾਉਂਦਾ ਵੇਖ ਕੇ ਵਕੀਲ ਸਾਹਿਬ ਦਾ ਗੁੱਸਾ ਹੋਰ ਵੱਧ ਗਿਆ ਪਰ ਆਵਾਜ਼ ਚੰਗੀ ਬਣਾ ਕੇ ਆਖਣ ਲੱਗੇ, ਬਾਬਾ ਜੀ ਤੁਸੀਂ ਹੱਸਦੇ ਕਿਉਂ ਪਏ? ਤੁਹਾਨੂੰ ਤੇ ਇਸ ਤਰ੍ਹਾਂ ਦੇ ਜ਼ੁਲਮ ਤੇ ਰੋਣਾ ਆਉਣਾ ਚਾਹੀਦਾ। ਬਾਬਾ ਜੀ ਆਖਣ ਲੱਗੇ, ਜ਼ੁਲਮ ਤੇ ਮੈਂ ਸਦਾ ਹੀ ਮੋਮ ਦੇ ਲੋਕੀ ਅਰਦਾਸ ਕਰਦਾ ਕਿ ਵਾਹਿਗੁਰੂ ਬਖਸ਼ ਲਵੇ। ਹਾਸਾ ਮੈਨੂੰ ਜ਼ੁਲਮ ਤੇ ਨਹੀਂ ਆਇਆ, ਸਗੋਂ ਤੁਹਾਡੀ ਉਮੀਦ ਤੇ ਆਇਆ। ਵਕੀਲ ਹੋਰੀ ਆਖਣ ਲੱਗੇ, ਉਹ ਕਿਵੇਂ? ਬਾਬਾ ਕਹਿਣ ਲੱਗਾ, ਦੇਖੋ ਜਿਸ ਤਰ੍ਹਾਂ ਸਾਡੇ ਵਿੱਚੋਂ ਕੋਈ ਛੋਲੇ ਬੀਜੇ ਤੇ ਜਦੋਂ ਛੋਲੇ ਉੱਗਣ ਲੱਗਣ ਤਾਂ ਉਹ ਵੇਖ ਕੇ ਨਾਰਾਜ਼ ਹੋਵੇ, ਕਣਕ ਕਿਉਂ ਨਹੀਂ ਉੱਗੀ? ਬਸ ਜਿਸ ਤਰ੍ਹਾਂ ਦੀ ਨਿਰਾਸ਼ਤਾ ਤੇ ਹਾਸਾ ਆਉਂਦਾ ਬਈ ਛੋਲੇ ਬੀਜ ਕੇ ਕਣਕ ਕਿਉਂ ਨਹੀਂ ਲੱਗੀ, ਅੱਜ ਮੈਨੂੰ ਉਸੇ ਤਰ੍ਹਾਂ ਦਾ ਹਾਸਾ ਆ ਗਿਆ। ਵਕੀਲ ਹੋਰੀ ਕਹਿਣ ਲੱਗੇ, ਮੈਂ ਸਮਝ ਨਹੀਂ ਸਕਿਆ। ਬਾਬਾ ਆਖਣ ਲੱਗਾ, ਬਰੀਕੀਆਂ ਨਾਲ ਤੇ ਮੈਂ ਸਮਝਾ ਨਹੀਂ ਸਕਦਾ। ਹਾਂ, ਇੱਕ ਕਥਾ ਤੁਹਾਨੂੰ ਸੁਣਾ ਦੇਣਾ, ਆਸ ਹੈ ਕਿ ਤੁਸੀਂ ਸਮਝ ਜਾਓਗੇ। ਇੱਕ ਆਦਮੀ ਨੇ ਕਿਸੇ ਜ਼ੁਲਮ ਤੋਂ ਦੁਖੀ ਹੋ ਕੇ ਆਪਣਾ ਕੰਮ ਛੱਡ ਕੇ ਡਾਕੂ ਬਣਨਾ ਪਸੰਦ ਕਰ ਲਿਆ। ਪਹਿਲਾਂ ਤਾਂ ਇਹ ਇਕੱਲਾ ਲੋਕਾਂ ਨੂੰ ਲੁੱਟਦਾ ਸੀ, ਪਰ ਜਦੋਂ ਚਾਰ ਬੰਦੇ ਹੋਰ ਨਾਲ ਰਲ ਗਏ ਤੇ ਚਾਰ ਪੈਸੇ ਹੋ ਗਏ ਤਾਂ ਇਸਨੇ ਤਗੜਾ ਜਥਾ ਬਣਾ ਲਿਆ। ਹੌਲੀ ਹੌਲੀ ਇਹ ਤਗੜਾ ਟੋਲਾ ਬਣ ਗਿਆ। ਆਪ ਇਹ ਸਰਦਾਰ ਬਣਿਆ ਤੇ ਆਪਣੇ ਮਗਰ ਲੱਗਣ ਵਾਲਿਆਂ ਨੂੰ ਇਸਨੇ ਖੂਬ ਲੋਕਾਂ ਨੂੰ ਲੁੱਟਣ ਦੇ, ਡਾਕੇ ਮਾਰਨ ਦੇ ਹੁਨਰ ਸਿਖਾਏ ਤੇ ਚੰਗਾ ਪੈਸਾ ਕਮਾਇਆ। ਪਹਾੜਾਂ ਵਿੱਚ ਚਟਾਨਾਂ ਦੇ ਓਹਲੇ ਇਸਨੇ ਚੰਗਾ ਪੈਸਾ ਛਿਪਾ ਕੇ ਰੱਖ ਲਿਆ ਤੇ ਨਿੱਤ ਨਵੇਂ ਡਾਕੇ ਮਾਰਨ ਲਈ ਤੁਰ ਪਿਆ। ਇੱਕ ਦਿਨ ਇਹ ਸਰਦਾਰ, ਡਾਕੂਆਂ ਦਾ ਸਰਦਾਰ, ਆਪਣੇ ਸਾਰੇ ਸਾਥੀਆਂ ਨਾਲ ਹਿੱਸਾ ਛੁਪਾਉਣ ਗਿਆ ਸੀ। ਜਦੋਂ ਇਸ ਡਾਕੂਆਂ ਦੇ ਟੋਲੇ ਦੇ ਸਾਰੇ ਲੋਕਾਂ ਨੇ ਇੱਕ ਮਤ ਪਕਾਇਆ, ਬਈ ਵੇਖੋ ਲੜਦੇ ਮਰਦੇ ਤੇ ਅਸੀਂ ਹਾਂ, ਸਭ ਤੋਂ ਵੱਡਾ ਹਿੱਸਾ ਸਰਦਾਰ ਲੈ ਜਾਂਦਾ, ਆਓ ਅੱਜ ਇਸ ਨੂੰ ਲੁੱਟ ਲਈਏ ਤੇ ਸਾਰਾ ਪੈਸਾ ਖੋਹ ਕੇ ਆਪਸ ਵਿੱਚ ਇੱਕ ਜਿਹਾ ਵੰਡ ਲਵਾਂਗੇ। ਇਹ ਗੱਲ ਬਣਾ ਕੇ ਉਹਨਾਂ ਨੇ ਰਾਤ ਨੂੰ ਸਰਦਾਰ ਨੂੰ ਘੇਰ ਲਿਆ ਤੇ ਪੈਸੇ ਦਾ ਪਤਾ ਪੁੱਛਿਆ। ਜਦੋਂ ਉਹਨੇ ਨਾਂ ਦੱਸਿਆ ਤਾਂ ਲੜਾਈ ਛਿੜ ਪਈ। ਬਹੁਤ ਦੇਰ ਡਾਕੂ ਤੇ ਸਰਦਾਰ ਲੜਦੇ ਰਹੇ ਪਰ ਆਖਰ ਸਰਦਾਰ ਇਕੱਲਾ ਸੀ, ਜ਼ਖਮੀ ਹੋ ਕੇ ਡਿੱਗ ਪਿਆ। ਡਾਕੂਆਂ ਨੇ ਸਮਝਿਆ ਕਿ ਮਰ ਗਿਆ। ਉਧਰੋਂ ਇਸ ਤਰ੍ਹਾਂ ਲੱਗਿਆ ਜਿਵੇਂ ਜੰਗਲ ਵਿੱਚੋਂ ਕਿਤੇ ਪੁਲਿਸ ਲੰਘ ਰਹੀ ਹੋਵੇ, ਇਸ ਲਈ ਡਾਕੂ ਛੇਤੀ ਨਾਲ ਲੰਘ ਰਹੇ। ਜਦੋਂ ਪੁਲਿਸ ਕੋਲੋਂ ਦੀ ਲੰਘੀ ਤਾਂ ਨਾਲ ਇੱਕ ਭਲੇ ਹਿਰਦੇ ਵਾਲਾ ਮਨੁੱਖ ਵੀ ਜਾ ਰਿਹਾ ਸੀ, ਜਿਸ ਨੇ ਇੱਕ ਘਾਇਲ ਮਨੁੱਖ ਵੇਖ ਕੇ ਸੇਵਾ ਲਈ ਰੱਥ ਤੋਂ ਉਤਰ ਕੇ ਸੇਵਾ ਵਿੱਚ ਜੁਟ ਗਿਆ। ਕੁਝ ਦਿਨਾਂ ਬਾਅਦ ਉਸ ਭਲੇ ਮਨੁੱਖ ਦੀ ਮਿਹਨਤ ਤੇ ਸੇਵਾ ਨਾਲ ਡਾਕੂ ਇੰਨਾ ਕੁ ਤਗੜਾ ਹੋ ਗਿਆ ਕਿ ਉਹਨੂੰ ਹੋਸ਼ ਆ ਗਈ ਤੇ ਉੱਠਣ ਬਹਿਣ ਲੱਗ ਪਿਆ। ਜਦੋਂ ਇਸ ਭਲੇ ਮਨੁੱਖ ਨੇ ਵੇਖਿਆ ਕਿ ਇਹ ਬਿਮਾਰ ਆਪਣੇ ਸਾਥੀਆਂ ਨੂੰ ਗਾਲਾਂ ਪਿਆ ਕੱਢਦਾ, ਤਾਂ ਇਸ ਭਲੇ ਮਨੁੱਖ ਨੇ ਸਾਰਾ ਪਤਾ ਕਰ ਲਿਆ ਬਈ ਇਹ ਡਾਕੂਆਂ ਦਾ ਸਰਦਾਰ ਹੈ ਤੇ ਆਪਣੇ ਸਾਥੀਆਂ ਦੀ ਬੇਈਮਾਨੀ ਤੇ ਗੁੱਸੇ ਹੋ ਰਿਹਾ। ਡਾਕੂਆਂ ਦੇ ਸਰਦਾਰ ਨੇ ਕਿਹਾ ਤੂੰ ਹੱਸਿਆ ਕਿਉਂ ਹੈ? ਤਾਂ ਜਵਾਬ ਮਿਲਿਆ ਤੇਰੀ ਇਸ ਇੱਛਾ ਤੇ ਤੂੰ ਆਪ ਕਿੱਕਰ ਬੀਜਦਾ ਰਿਹਾ ਪਰ ਹੁਣ ਚਾਹੁੰਦਾ ਕਿ ਤੈਨੂੰ ਅੰਗੂਰ ਮਿਲਣ। ਡਾਕੂਆਂ ਦੇ ਸਰਦਾਰ ਨੇ ਕਿਹਾ ਉਹ ਕਿਵੇਂ? ਤਾਂ ਭਲਾ ਆਦਮੀ ਬੋਲਿਆ ਵੇਖੋ ਜਦੋਂ ਤੁਸੀਂ ਆਪਣੇ ਚੇਲਿਆਂ ਨੂੰ ਦੂਜੇ ਦੇ ਹੱਕ ਦੀ ਇੱਜ਼ਤ ਕਰਨੀ ਨਾ ਸਿਖਾਈ, ਜਦੋਂ ਸਾਰੀ ਉਮਰ ਤੁਸੀਂ ਉਹਨਾਂ ਨੂੰ ਇਹ ਮਤ ਦਿੱਤੀ ਕਿ ਦੂਜਿਆਂ ਦੀ ਧਨ ਪਦਾਰਥ ਵਾਲੀ ਹਰੇਕ ਸ਼ੈ ਖੋ ਲਵੋ, ਜਦੋਂ ਤੂੰ ਉਹਨਾਂ ਨੂੰ ਇਹ ਕੁਝ ਸਿਖਾਇਆ ਤੇ ਉਹਨਾਂ ਨੇ ਇਹ ਕੁਝ ਸਿੱਖਿਆ ਤੇ ਅੱਜ ਉਹ ਤੇਰੀ ਸਿੱਖਿਆ ਮੁਤਾਬਕ ਤੈਨੂੰ ਲੁੱਟਣ ਆ ਗਏ, ਤਾਂ ਫਿਰ ਤੈਨੂੰ ਨਾਰਾਜ਼ਗੀ ਕਾਹਦੀ ਹੋਈ? ਸਗੋਂ ਹਾਂ, ਤੈਨੂੰ ਨਾਰਾਜ਼ ਹੋਣਾ ਚਾਹੀਦਾ ਸੀ ਜੇ ਤੂੰ ਉਹਨਾਂ ਨੂੰ ਇਹ ਸਿਖਾਇਆ ਹੁੰਦਾ ਬਈ ਇਮਾਨਦਾਰੀ ਰੱਖੋ, ਚਾਰ ਪੈਸਿਆਂ ਦੇ ਲਈ ਕਿਸੇ ਤੇ ਜ਼ੁਲਮ ਨਾ ਕਰੋ, ਪਰ ਤੂੰ ਤੇ ਕਤਲ ਕਰਕੇ ਵੀ ਲੋਕਾਂ ਨੂੰ ਲੁੱਟਣਾ ਸਿਖਾਉਂਦਾ ਰਿਹਾ। ਬੈਰਿਸਟਰ ਹੋਰੀ ਘਬਰਾ ਕੇ ਆਖਣ ਲੱਗੇ ਬਾਬਾ ਜੀ ਪੁਲਿਸ ਵਾਲਿਆਂ ਨੂੰ ਮੈਂ ਤੇ ਨਹੀਂ ਸਿਖਾਇਆ, ਨਾ ਮੈਂ ਪੁਲਿਸ ਅਫਸਰ ਹਾਂ। ਬਾਬੇ ਨੇ ਜਵਾਬ ਦਿੱਤਾ ਵਕੀਲ ਜੀ ਨਾ ਤੇ ਮੈਂ ਪੁਲਿਸ ਨੂੰ ਮਾੜਾ ਕਹਿ ਰਿਹਾ ਨਾ ਵਕੀਲਾਂ ਨੂੰ, ਨਾ ਕਿਸੇ ਮਨੁੱਖ ਜਾਂ ਕਿਸੇ ਕੰਮ ਵਾਸਤੇ ਮੈਂ ਕੋਈ ਨਿੰਦਾ ਕਰ ਰਿਹਾ, ਮੈਂ ਤੇ ਸਿਰਫ ਇੱਕ ਅਸੂਲ ਦੀ ਗੱਲ ਕੀਤੀ। ਤੁਹਾਡਾ ਅਸੂਲ ਹੈ ਖੁਦਗਰਜ਼ੀ, ਸੈਲਫਿਸ਼ਨੈਸ। ਹੁਣ ਤੁਸੀਂ ਤੇ ਚਾਹੁੰਦੇ ਸੋ ਕਿ ਸੈਲਫਿਸ਼ਨੈਸ ਹੀ ਦੁਨੀਆਂ ਵਿੱਚ ਸਭ ਤੋਂ ਵੱਡਾ ਧਰਮ ਹੈ, ਤਾਂ ਤੁਹਾਨੂੰ ਸਗੋਂ ਖੁਸ਼ ਹੋਣਾ ਚਾਹੀਦਾ ਸੀ ਕਿ ਜੇ ਇਹ ਅਸੂਲ ਸਾਰੀ ਦੁਨੀਆਂ ਧਾਰਨ ਕਰੇ ਤਾਂ ਤੁਸੀਂ ਪ੍ਰਸੰਨ ਹੋ। ਹੁਣ ਤੁਹਾਨੂੰ ਫਿਰ ਗੁੱਸਾ ਕਿਉਂ ਆਇਆ? ਜਿਹੜੀ ਗੱਲ ਤੁਸੀਂ ਆਪਣੇ ਲਈ ਠੀਕ ਸਮਝਦੇ ਹੋ ਉਹ ਗੱਲ ਕੋਈ ਹੋਰ ਕਰੇ ਤਾਂ ਫਿਰ ਤੁਹਾਨੂੰ ਨਾਰਾਜ਼ਗੀ ਕਾਹਦੀ? ਸਗੋਂ ਤੁਹਾਨੂੰ ਖੁਸ਼ ਹੋਣਾ ਚਾਹੀਦਾ ਕਿ ਜਿਸ ਅਸੂਲ ਤੇ ਤੁਸੀਂ ਤੁਰ ਰਹੇ ਹੋ ਤੇ ਜਿਹੜੀ ਗੱਲ ਤੁਸੀਂ ਸਮਝਦੇ ਹੋ ਚੰਗੀ, ਸਾਰੇ ਜਣੇ ਉਸੇ ਗੱਲ ਤੇ ਤੁਰ ਰਹੇ ਨੇ। ਵੇਖੋ ਜਿਵੇਂ ਮੈਨੂੰ ਸਮਝ ਆਈ ਹੈ ਕਿ ਨਾਮ ਜਪਣਾ ਸਭ ਕੰਮਾਂ ਤੋਂ ਉੱਚਾ ਕੰਮ ਹੈ, ਅਤੇ ਇਸੇ ਲਈ ਜਿਹੜਾ ਵੀ ਬੰਦਾ ਨਾਮ ਜਪਦਾ ਹੈ ਉਸਨੂੰ ਵੇਖ ਕੇ ਮੈਂ ਖੁਸ਼ ਹੁੰਦਾ। ਤੁਸੀਂ ਜੇ ਥਾਣੇਦਾਰ ਵਿੱਚ ਖੁਦਗਰਜ਼ੀ ਜਾਂ ਸੈਲਫਿਸ਼ਨੈਸ ਵੇਖੀ ਹੈ ਤਾਂ ਉਹ ਉਸੇ ਅਸੂਲ ਤੇ ਹੀ ਤੁਰ ਰਿਹਾ ਹੈ ਜਿਸ ਅਸੂਲ ਤੇ ਤੁਸੀਂ ਤੁਰ ਰਹੇ ਹੋ। ਜੇ ਇਹ ਅਸੂਲ ਠੀਕ ਹੈ ਤੇ ਫਿਰ ਸਾਰੀ ਦੁਨੀਆਂ ਲਈ ਠੀਕ ਹੈ, ਤੁਸੀਂ ਤੇ ਸਗੋਂ ਖੁਸ਼ ਹੋ ਕਿ ਤੁਹਾਡਾ ਇਹ ਬਣਾਇਆ ਅਸੂਲ ਸਾਰੀ ਦੁਨੀਆਂ ਵਿੱਚ ਲਾਗੂ ਹੋ ਰਿਹਾ। ਹੁਣ ਤੇ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਵੀ ਮੈਂ ਕਿਉਂ ਹੱਸਿਆ ਸੀ, ਮੇਰਾ ਕੁਝ ਹੋਰ ਮਤਲਬ ਨਹੀਂ ਸੀ। ਇਸ ਗੱਲ ਤੇ ਵਕੀਲ ਦੀ ਘਰ ਵਾਲੇ ਤਾਂ ਖਿੜਖਿੜਾ ਕੇ ਹੱਸ ਪਏ, ਪਰ ਵਕੀਲ ਹੋਰੀ ਸੋਚੀ ਪੈ ਗਏ ਤੇ ਆਖਣ ਲੱਗੇ ਬਾਬਾ ਜੀ ਮੈਂ ਸਮਝਿਆ ਨਹੀਂ, ਇੱਕ ਵਾਰ ਫਿਰ ਸਮਝਾਓ। ਬਾਬਾ ਜੀ ਆਖਣ ਲੱਗੇ ਦੱਸੋ ਜੇ ਸੈਲਫਿਸ਼ਨੈਸ ਠੀਕ ਅਸੂਲ ਹੈ ਤਾਂ ਥਾਣੇਦਾਰ ਨੇ ਬੁਰਾ ਕੀ ਕੀਤਾ? ਤੁਸੀਂ ਆਪਣੀ ਸੈਲਫਿਸ਼ਨੈਸ ਵਿੱਚ ਯਤਨ ਕਰਦੇ ਹੋ, ਉਹ ਆਪਣੀ ਸੈਲਫਿਸ਼ਨੈਸ ਵਿੱਚ ਯਤਨ ਕਰ ਰਿਹਾ। ਤੁਸੀਂ ਆਪਣੇ ਫਾਇਦੇ ਲਈ ਧਰਮ ਦੀ ਗੱਲ ਨੂੰ ਕਮਜ਼ੋਰੀ ਜਾਂ ਕਾਇਰਤਾ ਸਮਝਦੇ ਹੋ, ਉਸਨੇ ਆਪਣੇ ਫਾਇਦੇ ਵਿੱਚ ਧਰਮ ਦੀ ਵਿਚਾਰ ਨੂੰ ਕੋਈ ਥਾਂ ਨਹੀਂ ਦਿੱਤੀ, ਫਿਰ ਤਾਂ ਕੋਈ ਨਾਰਾਜ਼ਗੀ ਨਹੀਂ ਹੋਣੀ ਚਾਹੀਦੀ। ਵਕੀਲ ਹੋਣੀ ਕਹਿਣ ਲੱਗੇ ਅੱਛਾ ਬਾਬਾ ਜੀ ਫਿਰ ਤੁਹਾਡਾ ਸਿਧਾਂਤ ਕੀ ਹੈ ਜਿਸ ਦੇ ਆਸਰੇ ਤੁਸੀਂ ਜੀਵਨ ਜਿਉਂਦੇ ਹੋ? ਬਾਬਾ ਕਹਿਣ ਲੱਗਾ ਹਾਂ ਵੇਖੋ, ਮਨੁੱਖਾਂ ਦੇ ਸੁੱਖ ਲਈ ਤੁਹਾਡਾ ਅਸੂਲ ਇੱਕ ਖੁੰਡੇ ਚਾਕੂ ਵਾਂਗ ਹੈ,